वे बाबे खिड़के शेत के वे बाबे खिड़के शेत के
ओ फिटे ही रहे
गुरे बाबे फिटके शेत के गुरे बाबे फिटके शेत के गुरे अंग दे कीते कुड़ियारे
गुरे
अंग दे कीते कुड़ियारे
गुरु अंग दे नाम ही उन्हें ना सार नहीं ले
गुरे अंग दे कीते कुड़ियारे गुरे अंग दे कीते कुड़ियारे
तीजी पीढ़ी ने विचारे इन्हें हथ विचार की है
क्या हथ इना गुर चौथी पीढ़ी एक अरदास पाठ कीते गुरु राम दा पाठ कीते इक अरदास पाठ कीते गुरु रामदास रखो सरनाई गुरु रामदास रखो सरनाई गुरु चौथी पीढ़ी
श्लोक इथों चलदा श्लोक महला चौथा
तुरे मारे पूरे सदे गुरु
तुरे
सही हुण सतगुरे मारे सही हुण सतगुरे मारे ये मिलन नु बहुत तेरा लोची है ये मिलन नु बहुत तेरा लोची है ना दे मिलन कथारे ना दे कथारे
सतसंग ते टोई
ना लहने
सतसंग
ते टोई ना
लहने जेडी बाहरली संगत सी
विच संगत गुरे
विच
संगत गुरे कोई जाए मिलन कोई जाए मिला कोई जाए मिले हुण उनां कोई जाए मिले
जो जे बंदियां नूं गुरसिख मिल जाए ना मारी दा हुक्म है उनां नूं तिस मारे जम जेड़े संगत चो छुट गए संगत ना जिन्हां दे नाल कुट्टी कर दित्ती जेड़ा भी ओहदे नाल बोलूगा मारे कहे ते मारे
जम गंदारे दिल मारे जम गंदारे कोई जाए मिले हुण सुना मारे जम जंदारे इस मारे जम जंदारे
गुरे
बाबे फिटके शेर फिटे गुरे बाबे फिटके शेर फिटे
गुरे अंग दे कीते
कुड़ियारे
गुरे
अंग दे कीते कुड़ियारे
गुरे
तीजी पीढ़ी विचारिया विचारिया।
ਕਿਆ ਹੱਥ ਇਹਨਾਂ ਗੁਰ ਚੌਕੀ ਪੀੜੀ ਦਿਲ ਨਿੰਦਕ ਦੋਸ਼ ਦਿਲ ਨਿੰਦਕ ਦੋਸ਼ ਦਿਲ ਨਿੰਦਕ ਦੋਸ਼ ਸਭੇ ਸਾਰੇ ਇਹੋ ਜੇ ਸਤਿਗੁਰੂ ਦੀ ਸੇਵਾ ਕਰਨੀ ਹੋਈ ਤੇ ਕਿਸ ਤਰ੍ਹਾਂ ਕਰੀ? ਉਹ ਤੇ ਦੇਹ ਚ ਹੈ ਨੀ, ਤੁਸੀਂ ਨਿਚੋੜ ਕੱਢਿਆ ਹੈ। ਉਹਦੀ ਸੇਵਾ ਕੀ ਹੈ? ਨਾਮ ਜਪਣਾ। ਅੱਗੇ ਮਹਾਰਾਜ ਨੇ ਨਾਮ ਜਪਣ ਵਾਲੇ ਸਿੱਖ ਨੂੰ ਆਪਣਾ ਪੁੱਤ ਕਿਹਾ।
ਕੋਈ ਸਿੱਖ ਕੋਈ ਪੁੱਤ ਸਿੱਖ ਸੇਵਾ ਕਰੇ ਸਤੇ ਗੁਰੂ ਕੋਈ ਪੁੱਤ ਸਿੱਖ ਸੇਵਾ ਕਰੇ
ਨਾਮ ਹਮਾਰੇ ਗੁਰੂ ਸੇ ਪੁੱਤ ਦਾ ਤੱਤਾ ਔਂਕੜ ਸਿੱਖ ਦਾ ਖਾ ਔਂਕੜ ਕਿਆ ਸਟ੍ਰੈਸ ਦਿੱਤੀ ਹੈ ਦੋਨਾਂ ਤੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤੇ ਗੁਰੂ ਸਤੇ ਗੁਰੂ ਨਾਲੇ ਦੱਸ ਵੀ ਗਈ ਸੇਵਾ ਕੀ ਹੈ ਸਤੇ ਗੁਰੂ ਗੁਰੂ ਕੋਈ ਪੁੱਤ ਸਿੱਖ ਸੇਵਾ ਕਰੇ ਇਸ ਕਾਰਜ ਸਭੇ ਉਹ ਨਾਮ ਜਪ ਕੇ ਸਭ ਬੇੜਾ ਪਾਰ ਹੋ ਗਿਆ। ਜਿਹੜਾ ਬਾਕੀ ਭਾਵੇਂ ਜਿੰਨੇ ਮਰਜ਼ੀ ਛਿੱਤਰ ਝਾੜਦੇ ਫਿਰ ਉਹ ਲੰਗਰਾਂ ਦੀ ਸੇਵਾ ਕਰਦੇ ਫਿਰ ਉਹ ਜੋ ਮਰਜ਼ੀ ਖੇਹ ਖਾਂਦੇ ਫਿਰ ਉਹ ਗੁਰਦੁਆਰਿਆਂ ਚ, ਪਰ ਮਹਾਰਾਜ ਕਹਿੰਦੇ ਜੇ ਇਹ ਸੇਵਾ ਕਰ ਗਏ ਕੋਈ ਪੁੱਤ ਸਿੱਖ ਸੇਵਾ ਕਰੇ ਕਾਰਜ ਜੋ ਇੱਥੇ ਸੋ ਫਲ ਪਾਏ ਪੁੱਤ ਧਨ ਲੱਖ ਲੋ ਕਰ ਲੋ ਗੱਲ ਲੈ ਲੋ ਪੁੱਤ ਇੱਥੇ ਜੀ ਬਾਬੇ ਬੁੱਢੇ ਨਾ ਗੰਢਾ ਭੰਨਿਆ ਉਹ ਪਹਿਲਾਂ ਸਿੱਧੀ ਚਲੀ ਗਈ ਤੇ ਗੁਰੂ ਮਹਾਰਾਜ ਨੇ ਕਿਹਾ ਤੈਨੂੰ ਪਤਾ ਨਹੀਂ ਲੱਗਦਾ ਤੂੰ ਮਹਾਂਪੁਰਖਾਂ ਕੋਲ ਏਦਾਂ ਜਾਣਾ ਸੀ। ਉਹ ਕਹਿੰਦੀ ਜੀ ਮੈਂ ਕੀ ਕੀਤਾ, ਮੈਂ ਤੇ ਗੜਵੈਲਾਂ ਜੋੜੀਆਂ ਨਾਲ ਮੈਂ ਹੋਰ ਲਏ ਸਿੱਖ ਸਾਰੇ ਤੇ ਮੈਂ ਆਖੇ ਫਿਰ ਤੂੰ ਕੀ ਲੈ ਕੇ ਆਈ ਹੈ? ਉਹਨਾਂ ਨੇ ਤੇ ਸਰਾਫ ਦੇਤਾ। ਕਿਉਂ? ਕਹਿੰਦੇ ਉਹਨਾਂ ਨੇ ਦੂਰੋਂ ਭੀੜ ਦੀ ਧੂੜ ਆਉਂਦੀ ਦੇਖੀ ਸਾਰੀ ਤੇ ਬਾਬਾ ਬੁੱਢਾ ਬੈਠਾ ਘਾ ਖੋਤ ਰਿਹਾ ਸੀ, ਉਹਨੇ ਉਹਦੀਆਂ ਪਲਕਾਂ ਏਡੀਆਂ ਲੰਮੀਆਂ ਹੋ ਚੁੱਕੀਆਂ ਸੀ, ਉਹ ਤਾਂ ਨੂੰ ਚੱਕ ਕੇ ਦੇਖਦਾ ਸੀ ਕਈ ਸੌ ਸਾਲ ਦਾ ਹੋ ਗਿਆ ਸੀ। ਉਹਨਾਂ ਨੇ ਕਿਹਾ ਹੋਇਆ ਗੁਰੂ ਕਿਆ ਨੂੰ ਕਿੱਧਰ ਭਾਜੜ ਪੈ ਗਈ ਹੈ? ਕਿਉਂਕਿ ਫੇਰ ਇਤਿਹਾਸ ਨੇ ਲਿਖਿਆ ਜੀ ਫੇਰ ਛੇਵੀਂ ਪਾਤਸ਼ਾਹੀ ਵੇਲੇ ਭਾਜੜ ਪੈ ਗਈ, ਸਾਰਿਆਂ ਨੂੰ ਛੱਡਣੇ ਪੈ ਗਏ, ਮਹਾਂਪੁਰਖਾਂ ਦਾ ਵਾਕ ਸੱਚਾ ਹੋਇਆ। ਅਖੇ ਉਹ ਤੂੰ ਇਸ ਤਰ੍ਹਾਂ ਜਾਣਾ ਸੀ, ਤੂੰ ਸਵੇਰੇ ਸਵੇਰੇ ਉੱਠਦੀ ਇਸ਼ਨਾਨ ਕਰਦੀ ਫਿਰ ਨੰਗੇ ਪੈਰੀਏ ਤੂੰ, ਹੁਣ ਅਸੀਂ ਦੇਖ ਕੇ ਆਏ ਉਸ ਭੀੜ ਚ ਉਹ ਡਰਾਮਾ ਰਚ ਦਿੰਦੇ ਨੇ ਬਿਲਕੁਲ ਹਿੰਦੂ ਵਾਲਾ, ਉੱਤੇ ਚਾਟੀ ਰੱਖ ਕੇ ਨੰਗੇ ਪੈਰੀ ਜਾਂਦੀਆਂ ਉਹ ਸ਼ਬਦ ਪੜ੍ਹਦੀਆਂ ਜਾਂਦੀਆਂ ਬਾਬੇ ਦੀ ਭੀੜ ਚ, ਆ ਪੁੱਤ ਲੈਣ ਜਾਂਦੀਆਂ, ਆ ਦੇਖੋ ਪੁੱਤ ਕਿੱਥੋਂ ਮਿਲਦਾ। ਉਹ ਕਹਿੰਦੇ ਉਹ ਤੈਨੂੰ ਮਰਿਆਦਾ ਪਤਾ ਹੋਣੀ ਚਾਹੀਦੀ ਹੈ। ਇਹ ਸੂਰਜ ਪ੍ਰਕਾਸ਼ ਵਾਲਾ ਲਿਖਦਾ ਕਿ ਹੂਬਹੂ ਨਕਲ ਆ, ਸ਼ੁਕਰ ਕਰੋ ਆ ਮੂਵੀਆਂ ਬਣ ਗਈਆਂ ਹੁਣ ਮਹਾਂਪਾਉ ਦੀਆਂ ਰਮਾਇਣ ਦੀਆਂ। ਉਹ ਜਿਸ ਵੇਲੇ ਦਸ਼ਰਥ ਦੇ ਕੋਈ ਪੁੱਤ ਨਹੀਂ ਸੀ ਹੁੰਦਾ, ਰਿਸ਼ੀ ਮੁਨੀ ਕੋਲੋਂ ਪੁੱਛਦਾ ਵੀ ਜੀ ਮੈਂ ਗੜਬੈਲਾਂ ਜੋੜ ਕੇ ਉਹ ਤਾਂ ਰਿਸ਼ੀ ਮੁਨੀ ਕੋਲ, ਕਹਿੰਦਾ ਨਹੀਂ ਉਹਦੇ ਕੋਲ ਰੱਥ ਰੁੱਥ ਲੈ ਕੇ ਨੀ ਜਾਣਾ, ਨੰਗੇ ਪੈਰੀ ਜਾ। ਹੂਬਹੂ ਉਹ ਕਹਾਣੀ ਨਾ ਗਲਤ ਹੋਏ ਮੈਨੂੰ ਫੜੋ, ਕਿਉਂਕਿ ਆਮ ਨਾ ਦੇਖੀ ਨੀ ਸੀ ਰਮਾਇਣ ਚ ਕੀ ਆ ਸਾਰਾ ਸਵੀ ਸੰਤੋਖ ਤੇ ਨਾ ਹੋਰ ਇਹਨਾਂ ਸਾਰਿਆਂ ਨਾ ਉਹ ਕਹਾਣੀ ਐਨ ਉਥੇ ਮੱਚੇ ਨਾ ਮੱਚਾ ਮਿਲ ਦਿੱਤਾ। ਉਹ ਜਿੰਨਾ ਨਿਆਣੇ ਉਹ ਬਾਂਡੇ ਖੇਲਦੇ ਨਾ, ਉਹ ਬਾਂਡੇ ਜਿਹੜੇ ਕੀ ਕਹਿੰਦੇ ਬਾਂਡੇ ਖੇਲਦੇ ਨਾ, ਉਹ ਜੇ ਬੰਟਾ ਖੁੱਤੀ ਤੋਂ ਇੱਕੋ ਲਾਈਨ ਚ ਹੋ ਜਾਏ ਨਾ, ਉਹ ਕਹਿੰਦੇ ਇੱਥੇ ਕੰਨਾ ਕਢਾ ਚ ਹੋ ਗਿਆ। ਮੈਂ ਤੁਹਾਨੂੰ ਸੱਚੀਆਂ ਐਸਾ ਕੰਨਾ ਢਿੜੇ ਚ ਕੀਤਾ ਹੈ ਨਾ ਇਸ ਕਹਾਣੀ ਦਾ। ਉਹ ਕਹਿੰਦੇ ਉਹ ਫਿਰ ਮਾਂ ਉਹ ਫਿਰ ਰਿਸ਼ੀ ਕੋਲ ਗਿਆ, ਉਹਨੇ ਫਿਰ ਆਮ ਔਰ ਜਿਹੜੇ ਹੋਏ ਸਾਰੇ ਉਹ ਪੁੱਤ ਉਦਾਂ ਖੂਬ ਉਹ ਕਹਾਣੀ। ਫਿਰ ਬਾਬੇ ਬੁੱਢੇ ਕੋਲ ਗਈ, ਫਿਰ ਉਹ ਬਾਬਾ ਬੁੱਢਾ ਰੰਭਾ ਛੱਡ ਕੇ ਖੜੋ ਗਿਆ, ਮਾਤਾ ਜੀ ਕੀ ਲਿਆਂਦਾ। ਉਹਨਾਂ ਨਾਲ ਲੱਸੀ ਪੜਾਈ ਔਰ ਫਿਰ ਗੰਢਾ ਸੀ ਇੱਕ ਉਹਨਾਂ ਨਾਲ ਮੁੱਠੀ ਤੇ ਮਾਰ ਕੇ ਗੰਢਾ ਭੰਨਿਆ ਤੇ ਕਿਹਾ ਜਾ ਐਡਾ ਵੱਡਾ ਬਲੀ ਪੁੱਤ ਹੋਊਗਾ ਤੇ ਉਹ ਦੁਸ਼ਟਾਂ ਦੇ ਤੇ ਮੁਗਲਾਂ ਦੇ ਐਡਾ ਸਿਰ ਭੰਨ ਦਿਆ ਕਰੂਗਾ ਜਿੱਦਾਂ ਮੈਂ ਗੰਢਾ ਭੰਨਿਆ। ਉਹ ਉਸ ਦੇ ਉੱਤੇ ਐਡਾ ਵੱਡਾ ਗੁਰਦੁਆਰਾ ਬਣਿਆ, ਉਥੇ ਹੁਣ ਮਿੱਸੀਆਂ ਰੋਟੀਆਂ ਤੇ ਗੰਢਾ ਮਿਲਦਾ ਉਥੇ। ਉਹ ਜਿੱਦਾਂ ਮੈਂ ਪਿੱਛੇ ਦੱਸਿਆ ਸੀ ਨਾ ਕਿ ਮੈਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਨਾ ਜੇ ਸੱਚਾਈ ਸਾਹਮਣੇ ਆ ਗਈ ਹੁਣ ਬਾਣੀ ਦੀ। ਪੰਜਾ ਸਾਹਿਬ ਦਾ ਗੁਰਦੁਆਰਾ ਜਿੱਦਾਂ ਬਣਿਆ ਉਹ ਤੁਹਾਨੂੰ ਦੱਸ ਦਿੱਤਾ ਸਾਰਾ। ਬਾਕੀ ਇਹ ਜਿਹੜੇ ਸਾਰੇ ਗੁਰਦੁਆਰੇ ਹੋਰ ਹੌਲੀ ਹੌਲੀ ਇਹਨਾਂ ਦੇ ਮੈਂ ਪੋਲ ਖੋਲੂਗਾ। ਪਹਿਲਾਂ ਮੈਨੂੰ ਇੱਕ ਪੋਲ ਖੋਲ ਲੈਣ ਦਿਓ ਕਿ ਆਹ ਜਿਹੜਾ ਵੱਡਾ ਪੋਲ ਹੈ ਸਭ ਤੋਂ, ਉਹਦਾ ਕਰੈਕਟਰ ਵੀ ਨਾਵਲ ਵਾਂਗੂ ਆਪਣਾ ਮਨੋਕਲਪਤ ਹੈ, ਕੋਈ ਬਾਬਾ ਬੜਾ ਬੁੱਢਾ ਨਹੀਂ ਹੋਇਆ। ਇਹ ਜਿਹੜੇ ਨਾਂ ਆਏ ਆ ਗੁਰਬਾਣੀ ਦੇ ਵਿੱਚ, ਸੰਮਣ ਮੂਸਣ ਉਹ ਮੂੜਾ ਹੋਰ ਇਹ ਜਿਹੜੇ ਨਾਂ ਆਏ ਆ ਰਾਏ ਬਲਵੰਡ ਸੁੰਦਰ, ਇੰਨੇ ਨਾਂ ਆਇਆ ਏਡਾ ਵੱਡਾ ਹੋ ਗਿਆ ਜਿਹੜਾ ਛੇਵੀਂ ਪਾਤਸ਼ਾਹੀ ਤੱਕ ਉਹਦੇ ਇੱਕ ਵਾਰੀ ਵੀ ਨਾਮ ਨਹੀਂ ਆਇਆ। ਗੁਰੂ ਨਾਨਕ ਦਾ ਏਡਾ ਵੱਡਾ ਸਿੱਖ ਹੋਵੇ, ਕਹਾਣੀ ਇਹ ਕਰੀ ਜੀ ਬਾਬੇ ਨਾਨਕ ਕੋਲ ਇਹ ਬੂੜਾ ਸੀ, ਉਹ ਜਿਹੜਾ ਬੂੜਾ ਸੀ ਮੁੰਡਾ ਮਹੀਆਂ ਚਾੜਦਾ ਤੇ ਉਹ ਬਾਬਾ ਉਹ ਮੁੰਡਿਆਂ ਨੂੰ ਕਹਿਣ ਲੱਗਾ ਉਹ ਛਾਵੇਂ ਯਾਰ ਇੱਕ ਬਾਬਾ ਉਹਦੇ ਨਾਲ ਇੱਕ ਹੋਰ ਦੋ ਬੈਠੇ ਆ, ਬੜੀ ਸੋਹਣੀ ਕਿੰਗ ਵਜਾ ਰਹੇ ਆ, ਚਲੋ ਆ ਮੋੜਾ ਮਾੜਾ ਕੀ ਲਾਉਣਾ ਮੱਝਾਂ ਦਾ, ਚਲੋ ਜਾ ਕੇ ਕਿੰਗ ਸੁਣੀਏ। ਉਹ ਮਰਦਾਨਾ ਬੈਠਾ ਮਹਾਰਾਜ ਮਾਸਤੀ ਚ ਬੈਠੇ ਤੇ ਉਹ ਕਹਿਣ ਲੱਗੇ ਮੱਥਾ ਟੇਕ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੀ ਸੇਵਾ ਕਰਨੀ, ਮੈਂ ਦੌੜ ਕੇ ਪਿੰਡ ਨੂੰ ਜਾਣਾ। ਉਹ ਕਹਿੰਦਾ ਯਾਰ ਤੂੰ ਠਹਿਰ ਜਾ, ਬੁੜਾ ਰੰਧਾਵਾ ਲਿਖਿਆ ਉਥੇ, ਬਾਬਾ ਬੁੱਢਾ ਨੀ ਲਿਖਿਆ, ਬੱਚੇ ਵੇਲੇ ਵੇਲੇ ਦਾ ਨਾਂ
ਬੁੜਾ ਰੰਧਾਵਾ ਮੇਰੇ
ਆ ਗੁਰਦਾਸਪੁਰ ਲਾਗੇ ਉਥੇ ਸਾਰੇ ਮੇਰੇ ਸਹੁਰੇ ਵੀ ਆ ਲਾਗੇ, ਮੈਂ ਉਹ ਸਾਰੇ ਪਿੰਡ ਦੇਖੇ ਸਾਰੀ ਚੀਜ਼ ਦੇਖੀ। ਉਹ ਕਹਿੰਦੇ ਬੁੜਾ ਰੰਧਾਵਾ ਤੇ ਆਉਂਦਾ ਹੈ, ਕਿਤੇ ਵੀ ਪੁਰਾਤਨ ਹਿਸਟਰੀ ਚ ਬਾਬਾ ਬੁੱਢਾ ਜਾਂ ਜਨਮ ਸਾਖੀਆਂ ਚ ਨਹੀਂ ਆਉਂਦਾ, ਰੰਧਾਵੀ ਆਉਂਦੀ ਹੈ ਜਿਹਦੇ ਘਰ ਜਾ ਕੇ ਠਹਿਰੇ। ਲੇਕਿਨ ਇਹ ਹੈ ਵੀ ਹੈਰਾਨਗੀ ਦੀ ਗੱਲ ਹੈ, ਏਡਾ ਵੱਡਾ ਬੰਦਾ ਹੋਏ ਔਰ ਗਾਂ ਉਹਦਾ ਨਾਮੋ ਨਿਸ਼ਾਨ ਨਾ ਹੋਏ। ਉਹ ਕਹਿੰਦੇ ਬੱਚਾ ਗਿਆ ਘਰ ਜਾ ਕੇ ਤੇ ਉਹ ਦੇਖਿਆ ਵੀ ਮਾਂ ਬਾਹਰ ਗਈ ਸੀ, ਕਿਤੇ ਉਹਨੇ ਸਣਿਆ ਉਹਦਾ ਧਾਰਨਾ ਸਿਰ ਤੇ ਰੱਖ ਕੇ ਤੇ ਸਣਿਆ ਸਾਰਾ ਹੀ ਦੁੱਧ ਚੱਕ ਲਿਆ ਕਰੋ। ਜਿੱਦਾਂ ਕਹਾਣੀ ਬਣਾਈ ਆ ਉਹ ਆਣ ਕੇ ਤੇ ਦੁੱਧ ਬਾਬਿਆਂ ਨੂੰ ਫੜਾ। ਉਹ ਕਹਿੰਦੇ ਯਾਰ ਤੂੰ ਤੇਰਾ ਨਾਂ ਕੀ ਹੈ? ਉਹ ਕਹਿੰਦਾ ਜੀ ਮੇਰਾ ਨਾਂ ਬੂੜਾ। ਤੇ ਯਾਰ ਤੂੰ ਤੇ ਬਾਲਕ ਬੜਾ ਅਧਿਆਪਕੀ ਲੱਗਦਾ, ਬੜਾ ਬ੍ਰਹਮ ਬੀਤਾ, ਤੈਨੂੰ ਇਹ ਕਿੱਦਾਂ ਸ਼ੌਕ ਪਿਆ? ਕਹਿੰਦਾ ਜੀ ਮੈਂ ਜਿਸ ਵੇਲੇ ਮੇਰੀ ਮਾਂ ਸਵੇਰੇ ਅੱਗ ਬਾਲਦੀ ਹੈ ਨਾ ਚੁੱਲ੍ਹੇ ਚ, ਉਹ ਪਹਿਲਾਂ ਛੋਟੀਆਂ ਛੋਟੀਆਂ ਸਿਕੜੀਆਂ ਲਾਉਂਦੀ, ਫਿਰ ਉੱਤੇ ਵੱਡੀਆਂ ਵੱਡੀਆਂ ਲੱਕੜਾਂ ਰੱਖਦੀ ਹੈ, ਫਿਰ ਉੱਤੇ ਵੱਡੇ ਲੱਕੜ ਰੱਖਦੀ ਹੈ, ਫਿਰ ਜਦੋਂ ਅੱਗ ਲਾਉਂਦੀ ਨਾ ਉਹ ਛੋਟੀਆਂ ਛੋਟੀਆਂ ਲੱਕੜਾਂ ਪਹਿਲਾਂ ਬਣ ਜਾਂਦੀਆਂ। ਮੈਂ ਦੇਖਦਾ ਰਹਿਣਾ ਤੇ ਵੱਡੀਆਂ ਲੱਕੜਾਂ ਬਾਅਦ ਚ ਬਣਦੀਆਂ, ਤੇ ਮੈਂ ਬਾਬਾ ਜੀ ਸੋਚਿਆ ਕਿਤੇ ਮੈਂ ਛੋਟਾ ਜਿਹਾ ਇਹਨਾਂ ਮਰ ਜਾਵਾਂ, ਪਹਿਲਾਂ ਹੀ ਨਾ ਮਰ ਜਾਵਾਂ। ਆਪਣੇ ਵਿਚਾਰ ਦੇ ਦਿਮਾਗ ਦੇ ਦੇਖੋ ਤੁਸੀਂ ਕੈਸੀ ਕਹਾਣੀ ਬਣਾਈ ਹੈ। ਜਿੱਦਾਂ ਉਸ ਵੇਲੇ ਚਸ਼ਮਦੀਦ ਗੁਆਹ ਸੀ, ਬੈਠੇ ਸੀ ਲਾਗੇ ਦੇਖ ਰਹੇ ਗੱਲਾਂ ਕਰਦਿਆਂ ਨੂੰ ਦੋਨਾਂ ਨੂੰ, ਉਹ ਜੀ ਮੈਂ ਤੇ ਖਰੇ ਮਰ ਜਾਣਾ ਇਸ ਕਰਕੇ ਮੈਨੂੰ ਗਿਆਨ ਬਖਸ਼ੋ ਮੈਨੂੰ। ਉਹ ਕਹਿੰਦੇ ਤੂੰ ਬਚਾ, ਤੇਰੇ ਤੇ ਅੰਦਰ ਦਾੜੀ ਹੈ, ਤੇਰੇ ਬਾਹਰ ਕੁਛ ਨੀ ਹੈ, ਤੇਰੇ ਤੇ ਅੰਦਰ ਦਾੜੀ ਹੈ, ਤੂੰ ਤੇ ਅੰਦਰ ਪੱਕ ਹੈ। ਉਹ ਮੈਂ ਜਿਸ ਵੇਲੇ ਐਸਡੀਓ ਲੱਗਾ ਸੀ ਉਸ ਵੇਲੇ ਬੇਲਦਾਰ ਕਈ 16 ਸਾਲ ਤੋਂ ਉਪਰ ਰੱਖੇ, ਉਹਨਾਂ ਦੀ ਕਈਆਂ ਦੀ ਪੂਰੀ ਦਿਹਾੜੀ ਲਾ ਦੇਣੀ। ਉਹਨਾਂ ਨੇ ਮੈਂ ਜਿਸ ਵੇਲੇ ਜੀਪ ਤੇ ਜਾਣਾ, ਉਹਨਾਂ ਨੇ ਅੰਗੂਠਾ ਲਾਉਣ ਲੱਗਣਾ, ਮੈਂ ਕਿਹਾ ਯਾਰ ਉਹਰੇ ਕਾਲਾ ਬੰਦਾ ਇਹ ਤੇ ਮੁੰਡਾ ਜਿਹਾ ਯਾਰ 18 ਸਾਲ ਤੋਂ ਉੱਤੇ ਨੀ ਲੱਗਦਾ, ਇਹ ਤੇ ਛੋਟਾ। ਉਹ ਛੇਤੀ ਨਾ ਅੱਗੇ ਆਣ ਕੇ ਕਹਿੰਦਾ ਸਾਹਿਬ ਮੈਂ ਅੰਦਰ ਪੱਕ ਹੈ। ਮੈਂ ਬੜਾ ਖੁਸ਼ ਹਾਂ, ਮੈਂ ਕਹਿੰਦਾ ਵੀ ਇਹਨੂੰ ਨਾ ਪੁੱਛਿਓ, ਇਹਦੀ ਸਦਾ ਹੀ ਪੂਰੀ ਹਾਜ਼ਰੀ ਲਾ ਲਿਆ ਕਰੋ, ਅੰਦਰ ਪੱਕ। ਉਹ ਬਾਹਰ ਕਹਿੰਦੇ ਵੀ ਇਹ ਤੇ ਅੰਦਰ ਪੱਕ ਹੈ, ਇਹ ਏਡਾ ਸਿਆਣਾ ਮੁੰਡਾ। ਉਹ ਬਾਬਾ ਤੂੰ ਤੇ ਬਾਬੇ ਵਾਲੀਆਂ ਗੱਲਾਂ ਕਰਦੀਆਂ, ਤੇ ਬੂੜੇ ਦੇ ਬਾਹਰ ਦਾੜੀ ਚਿੱਟੀ ਸਾਰਾ ਵੇਸ਼ ਚਿੱਟਾ ਹੋ ਗਿਆ, ਬਾਬਾ ਮੈਨੂੰ ਇਹ ਕੀ ਕਰ ਦਿੱਤਾ? ਉਹ ਕਹਿੰਦਾ ਨਹੀਂ ਤੂੰ ਏਡਾ ਵੱਡਾ ਹੋਏਗਾ ਤੂੰ 6ਵੀਂ ਪਾਤਸ਼ਾਹੀ ਤੱਕ ਜੀਂਦਾ ਰਹੇਗਾ। ਇਹੋ ਜਿਹੀਆਂ ਸਾਰੀਆਂ ਸਟੋਰੀਆਂ ਬਣਾ ਕੇ ਉਹ ਬਾਬੇ ਬੁੱਢੇ ਦੀ ਬੀੜ ਉਹ ਮਹਾਂਭਾਰਤ ਦੀ ਉਹ ਰਮਾਇਣ ਦੀ ਨਕਲ ਦਸ਼ਰਥ ਦੀ ਕਰਕੇ ਉਹ ਗੰਢਾ ਭੰਨਿਆ ਸਾਰਾ ਪੁੱਤ ਲਿਆ। ਆਹਾ ਹਾ 6ਵੀਂ ਪਾਤਸ਼ਾਹੀ ਕਿੱਦਾਂ ਪੈਦਾ ਹੋਏ? 5ਵੀਂ ਪਾਤਸ਼ਾਹੀ ਆਪ ਸ਼ਬਦ ਕਹਿੰਦੇ
ਗੁੱਜੀ ਛਿੰਨੀ ਨਾਨੀ ਬਾ।
ਤੱਥਾ
ਪ੍ਰਾਨ ਕੇ ਬਚਾਇਆ ਦੂਧ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਦਸਮ ਪਾਤਸ਼ਾਹ ਹੁਣ ਬੁੱਢਾ ਐਡਾ ਵੱਡਾ ਜੇ ਬੰਦਾ ਹੁੰਦਾ ਤਾਂ ਉੱਥੇ ਲਿਖ ਦਿੰਦਾ ਜੀ ਬੁੱਢਾ ਬਾਬਾ ਬੁੱਢਾ ਹੀ ਸਭ ਕੁਝ ਦੇਖਣ ਵਾਲਾ ਉਹ ਕਹਿੰਦੇ ਨਹੀਂ ਪ੍ਰਾਨ ਕੇ
ਬਚਾਇਆ ਅਕਾਲ ਪੁਰਖ
ਪ੍ਰਾਨ ਕੇ ਬਚਾਇਆ ਦੂਧ
ਹੋਰ ਦੇਖੋ ਅੱਗੇ ਮਹਾਰਾਜ ਕੀ ਕਹਿੰਦੇ ਦਸਮ ਪਾਤਸ਼ਾਹ ਰੋਗ ਸੋਗ ਕੇ ਮਟਾਇਆ ਕੇ ਦੋ ਮਾਨੀ
ਪ੍ਰਾਨ ਕੇ
ਕੌਣ
ਸੱਤੇ ਸਾਥ ਕੋਈ ਪੁੱਤ ਸਿੱਖ ਸੇਵਾ ਕਰੇ ਸੱਤੇ ਗੁਰੂ
ਇਸ ਕਾਰਜ ਸੱਤੇ
ਜਿਤਨੇ ਫਲ ਮਨ ਭਾਂਸੀ ਹੈ
ਸਾਡਾ ਬਾਪੂ ਹੈ ਸਾਡਾ ਪਿਤਾ ਹੈ ਅਸੀਂ ਰੱਜ ਰੱਜ ਮੰਗਣੇ ਸਭ ਕੁਛ ਉਹਦੇ ਕੋਲੋਂ ਲੈਣਾ ਕਿ ਅਸੀਂ ਲਾਜਪਤ ਨਾਰਗੜ ਦੀ ਮਾਰਕੀਟ ਚ ਜਾ ਕੇ ਲੈਣਾ ਅਸੀਂ ਉਹ ਸਭ ਕੁਛ ਸਾਨੂੰ ਦੇਣ ਵਾਲਾ ਹੈ ਉਹ ਜੋ ਇੱਛੇ ਸੋ ਗੱਲ
ਜਿਤਨੇ ਫਲ ਮਨ
ਤਿੱਤੜੇ ਸਤਿਗੁਰ
ਦੋ ਫੈਕਟਰ ਹੈ ਇੱਕ ਤੇ ਤੁਹਾਡੇ ਪੂਰਵੀ ਕਰਮ ਤੇ ਲਿਖੇ ਹੋਣੇ ਚਾਹੀਦੇ ਥੋੜੇ ਬਹੁਤੇ ਜੇ ਨਹੀਂ ਲਿਖੇ ਤੇ ਫਿਰ ਨਾਮ ਜਪੋ ਤਾਂ ਮਿਲ ਜਾਣਗੇ ਜਿੰਨੇ ਫਲ ਵਾਂਛਣੇ ਹੈ ਜੇ ਤੇ ਪੂਰਬ ਲਿਖੇ ਜਾਏ ਉਹ ਤੇ ਆਪੇ ਹੀ ਮਿਲ ਜਾਣੇ ਪਰ ਜੇ ਨਾਮ ਦੀ ਰਾਹ ਚ ਵੀ ਪੈ ਗਏ ਤਾਂ ਫਿਰ ਤੁਸੀਂ ਆਪੇ ਲੈ ਲੈਣੇ ਜੇ ਪਿੱਛੇ ਨਹੀਂ ਵੀ ਲਿਖੇ ਤੇ ਜਿੱਤੜੇ
ਪੂਰਬ ਲਿਖੇ ਪਾਵਣੇ
ਪਾਵਣੇ
ਸੱਚ ਨਾਮ ਦੇ ਰਾਸ ਸੱਚ ਨਾਮ ਦੇ ਰਾਸ ਪ੍ਰਾਨ ਕੇ ਬਚਾਇਆ ਦੂਧ ਕੇ ਬਚਾਇਆ ਰੋਗ ਸੋਗ ਕੇ ਬਚਾਇਆ ਜਦੋਂ ਮਨ ਮਾਨਾ ਰੋਗ ਕੇ ਬਚਾਇਆ ਜਦੋਂ ਮਨ ਮਾਨਾ ਨਾਨਕ ਗੁਰ ਸੇਵਾ ਨਾ ਲੱਭਿਆ
ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲ ਸਕਦੀ ਪਰ ਸੇਵਾ ਸਮਝਣੀ ਪੈਣੀ ਉਹਦੀ ਕੀ ਹੈ ਨਾਨਕ
ਗੁਰ ਸੇਵਾ
ਨਾਨਕ
ਗੁਰ ਸੇਵਾ
ਪਾਛਣ ਕਰੋ ਤਗਰਣੀ ਪਾਛਣ ਕਰੋ ਤਗਣੀ
ਪਾਛਣ ਕਰੋ ਤਗਣੀ
ਜਿਹੜੇ ਪਿਛੜਿਆ ਹੈ ਉਹਨੂੰ ਗਾਂਹ ਲੈ ਜਾਂਦੇ ਕਈ ਸਾਲਾਂ ਦੇ ਲੱਗੇ ਹੈ ਕਈ ਥੋੜਾ ਜਿਹਾ ਇਨਾਮ ਜਪ ਕੇ ਉਹਨਾਂ ਨੂੰ ਮਹਾਰਾਜ ਖਿੱਚ ਲੈਂਦਾ ਪਿਛੜਿਆਂ ਨੂੰ ਬੈਕਵਰਡ ਨੂੰ ਫਾਰਵਰਡ ਕਰ ਦਿੰਦਾ ਪਾਛਣ ਕ੍ਰੋਧ
ਆਗੜੀ
ਕਈ ਕਈ ਸਾਲਾਂ ਦੇ ਜਿਹੜੇ ਨਿਰਾਸ਼ ਬੈਠੇ ਆ
ਨਿਰਾਸ਼
ਹੋਰ ਕੈਂਸਰ ਅਰਗੇ ਰੋਗ ਦੂਰ ਕਰ ਦਿੰਦਾ
ਰੋਗ ਖੰਡ
ਸਮਝਣੀ ਪੈਣੀ
ਗੁਰਮੁਖ ਸੇਵਾ ਕਾਲੀ
ਇਸ ਘੜੀ ਹੈ
ਸ਼ਬਦ ਸੱਚੀ ਟਕਸਾ
ਸ਼ਬਦ ਨੂੰ ਜਪਣਾ ਪੈਣਾ
ਤਾਂ ਗੁਰ ਕਾ ਸਭ
ਨਾਨਕ
ਕਾ ਹੈ ਸੁਣਾ ਜਾਣਾ ਕੋਈ ਪੁੱਤ ਸਿੱਖ ਸੇਵਾ ਕਰੇ ਸਤੇ
ਸਾਫ ਹੀ ਲਿਖ ਦਿੱਤਾ
ਪੁੱਤ ਧਨ ਲਖਮੀ
ਮਾਇਆ
ਪੁੱਤ ਧਨ ਲਖਮੀ
ਹੜ ਮੇਲੇ ਉਹ ਫਿਰ ਉਹ ਰੱਬ ਨਾਲ ਵੀ ਮੇਲ ਦਿੰਦਾ
ਹੜ ਮੇਲੇ ਹਰ ਨਿਸਤਾਰੇ
ਹੜੇ
ਸਭ ਨਿਧਾਨ ਸੱਤੇ ਗੁਰੂ ਵਿੱਚ
ਪਰ ਝੂਠੇ ਗੁਰੂ ਚ ਨੀ ਕਿਹੜੇ ਗੁਰੂ ਚ ਜਿਸ ਅੰਦਰ ਹਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆ ਕੇ ਘਰ ਚ ਪ੍ਰਕਾਸ਼ ਦੀ ਕਰਤੀ ਤੇ ਕਹਿਤਾ ਜੀ
ਸੋ ਪਾਏ ਪੂਰਾ
ਜਿਸ ਲਿਖਿਆ
ਲਿਖ ਕਰ ਮਿਲਾਏ ਜਿਸ ਲਿਖਿਆ ਲਿਖ ਕਰ ਮਿਲਾਏ
ਜਿਹੜਾ ਪਾਏਗਾ ਪੂਰਾ ਸਤਿਗੁਰੂ ਉਹ ਕਿੱਥੇ ਪਾਏਗਾ
ਗੁਰਸਿੱਖਾਂ ਅੰਦਰੇ ਸਤਿਗੁਰੂ ਵਰਤੈ ਸੋ ਪਾਏ ਪੂਰਾ
ਸ਼ਬਦ ਚੌਂਕੀ ਅਸੀਂ ਲਾਈ ਦੀ ਤਦੇ ਹੈ ਤਾਂ ਕਿ ਸਾਡਾ ਜਿਹੜਾ ਸਤਿਗੁਰੂ ਦਾ ਇਮਜ ਹੈ ਉਹਦੀ ਪਦ ਪਦਵੀ ਹੈ ਬਾਣੀ ਚ ਸਤਿਗੁਰੂ ਕੀ ਚੀਜ਼ ਹੈ ਉਹ ਝੌੜਾ ਝੌੜਾ ਦਿਸਣ ਬੰਦ ਹੋ ਜੇ ਤੇ ਜ਼ਰਾ ਸਾਫ਼ ਹੋ ਕੇ ਮੂਹਰੇ ਆਵੇ ਵੀ ਸਤਿਗੁਰੂ ਕਿਹਨੂੰ ਕਹਿੰਦੇ ਉਹਦਾ ਰੈਂਕ ਕੀ ਹੈ ਉਹ ਕਿੱਥੇ ਰਹਿੰਦਾ ਹੈ ਉਹਦੀ ਕਰੈਕਟਰਿਸਟਿਕ ਕੀ ਹੈ ਹੈਬਿਟਸ ਕੀ ਹੈ ਉਹਦਾ ਕੀ ਫਾਇਦਾ ਹੈ ਉਹ ਸਤਿਗੁਰੂ ਦਾ ਸਰੂਪ ਕੀ ਹੈ ਇਹ ਸਾਰੀਆਂ ਹੀ ਚੌਂਕੀਆਂ ਤਾਂ ਲਾ ਰਹੇ ਹਾਂ ਐਡਾ ਵੱਡਾ ਫਾਇਦਾ ਸਾਰੀ ਬਾਣੀ ਚ ਸਾਰੀ ਬਾਣੀ ਬੰਦ ਕਰਕੇ ਅਖੀਰ ਦੇ ਉੱਤੇ ਲਿਖ ਦਿੱਤਾ ਕਿ ਮੈਂ ਤੇਰਾ ਕੀਤਾ ਨਹੀਂ ਜਾਣ ਸਕਦਾ ਜਿਹੜਾ ਤੂੰ ਮੈਨੂੰ ਇੰਨਾ ਗਿਆਨ ਦਿੱਤਾ ਹੈ ਤੇਰਾ ਕੀਤਾ ਮੈਨੂੰ ਕਹਿੰਦੇ ਜੀ ਮੈਨੂੰ ਉਹਦੇ ਯੋਗ ਕੀਤਾ ਉਹ ਯੋਗ ਮੈਨੇ ਗਿਆਨ ਮੈਂ ਇਸ ਦੇ ਕਾਬਲ ਨਹੀਂ ਸੀ। ਸਲੋਕ ਲਾਇਆ ਖੀਰਲਾ ਬੰਦ ਕਰਕੇ ਸਾਰਾ ਪੂਰਨ ਬ੍ਰਹਮ ਗਿਆਨ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਤੂੰ ਹੀ ਇਹ ਗਿਆਨ ਦਿੱਤਾ ਸਾਰਾ ਜਿੰਨਾ ਹੈ ਮੈਨੂੰ ਜੋ ਕੀਤਾ ਹੋਈ ਮੈਂ ਨਿਰਗੁਣ ਆ ਰਿਹਾ ਕੋ ਗੁਣ ਨਾਹੀ ਮੈਨਾਂ ਕੀ ਮਜ਼ਾਰ ਸੀ ਏਡਾ ਵੱਡਾ ਗਿਆਨ ਸਭ ਤੋਂ ਜ਼ਿਆਦਾ ਮੈਂ ਸ਼ਬਦ ਲਿਖ ਜਾਂਦਾ ਸਭ ਤੋਂ ਜ਼ਿਆਦਾ ਸ਼ਬਦ ਮਹੱਲੇ ਪੰਜਵੇਂ ਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਯੋਗ ਸ਼ਬਦਨ ਗਿਆਨ ਸ਼ਬਦਨ ਵੇਦ ਸ਼ਬਦਨ ਬ੍ਰਹਮਣ ਮੈਨੂੰ ਤੂੰ ਜਿਹੜਾ ਮੈਨੂੰ ਯੋਗ ਕਰ ਦਿੱਤਾ ਹੈ ਕਿਉਂਕਿ ਜਿਹੜਾ ਯੋਗ ਲਫ਼ਜ਼ ਜਿੱਥੇ ਆ ਜਾਏ ਇਹ ਨਹੀਂ ਹੈ ਵੀ ਉੱਥੇ ਬੜੇ ਡੂੰਘਾ ਸਲੋਕ ਆ ਮੈਨੂੰ ਯੋਗ ਕੀਤਾ ਹੋਈ ਮੈਂ ਨਿਰਗੁਣ ਆ ਰਹੇ ਕੋਗਣ ਨਾਹੀ ਆਪੇ ਤਰਸ ਪਿਓ ਬਸ ਹੁਣ ਗਿਆਨ ਆ ਗਿਆ ਹੈ ਗਿਆਨ ਤੋਂ ਬਾਅਦ ਸਤਿਗੁਰੂ ਆਏਗਾ ਕਿਉਂ ਜਿਹਨਾਂ ਤਰਸ ਪਿਆ ਮੈਂ ਰਹਿਮਤ ਹੋਈ ਹੁਣ ਸਤਿਗੁਰ ਸੱਜਣ ਮਿਲਦੇ ਫੇਰ ਉਥੋਂ ਬਾਅਦ ਨਾਨਕ ਨਾਮ ਮਿਲੇ ਤਾਂ ਜੀਵਾਂ ਫੇਰ ਮੇਰਾ ਤਨ ਮਨ ਹਾਰਿਆ ਸੋ ਸਟੈਪ ਬਾਈ ਸਟੈਪ ਸਟੇਜ ਬਾਈ ਸਟੇਜ ਮਹਾਰਾਜ ਨੇ ਲਿਖਿਆ ਪਹਿਲਾਂ ਗਿਆਨ ਆਊ ਫਿਰ ਸਤਿਗੁਰੂ ਆਊ ਫਿਰ ਨਾਮ ਆਊ ਫਿਰ ਤਨ ਮਨ ਠੰਡਾ ਹੋਊ ਇਸ ਕਰਕੇ ਜਿਹੜਾ ਸਤਿਗੁਰੂ ਹੈ ਉਹ ਕਿਹੜੀ ਸਟੇਜ ਤੇ ਆਉਂਦਾ ਹੈ ਸੋ ਪਾਏ ਗ੍ਰੰਥ ਨੂੰ ਸਾਹਮਣੇ ਪ੍ਰਕਾਸ਼ ਕਰਕੇ ਬਾਬੇ ਦੀ ਬੀੜ ਨੂੰ ਸਤਿਗੁਰੂ ਸਰੂਪ ਮੰਨਣਾ ਸਾਰਾ ਮਹਾਂ ਕੁਫਰ ਹੈ ਅਗਿਆਨਤਾ ਹੈ ਸਾਰਾ ਹੀ ਜੋ ਪਦ ਪਦਵੀ ਐਡੀ ਵੱਡੀ ਦਿੱਤੀ ਹੈ ਸਤਿਗੁਰੂ ਨੂੰ ਉਹ ਨਹੀਂ ਮਿਲੇਗੀ ਚੀਜ਼ ਸੋ ਪਾਏ ਪੂਰਾ ਜਿਸ ਲਿਖਿਆ ਲਿਖਤ ਲਿਲਾਏ ਜਨ ਨਾਨਕ ਮੰਗ ਧੂੜ ਦੇਣ ਜਨ ਨਾਨਕ ਮੰਗ ਧੂੜ ਦੇਣ ਉਹ ਜਿਹੜਾ ਬਾਬਾ ਨਾਨਕ ਹੈ ਉਹਦੇ ਲਈ ਜਨ ਲਿਖਿਆ ਨੰਨੇ ਨੂੰ ਔਂਕੜ ਹੈ ਨਾਨਕ ਦੇ ਕੱਕੇ ਨੂੰ ਔਂਕੜ ਹੈ ਗੁਰੂ ਨਾਨਕ ਉਸ ਦੀ ਧੂੜ ਮੰਗ ਰਿਹਾ ਕਿਹੜੇ ਦੀ ਜਨ ਨਾਨਕ ਮੰਗ ਜਿਨ੍ਹਾਂ ਦੇ ਅੰਦਰ ਸਤਿਗੁਰੂ ਆ ਗਿਆ ਪਹਿਲੀ ਤੁਕ ਹੈ ਸੋ ਪਾਏ ਜਨ ਨਾਨਕ ਮੰਗ ਖਤਮ ਹੋ ਗਈ ਗੱਲ ਨਾ ਸੰਤ ਲਿਖਿਆ ਨਾ ਗੁਰਮੁਖ ਲਿਖਿਆ ਕੁਛ ਨਹੀਂ ਲਿਖਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜੇ ਸਿੱਖ ਬਣਨਾ ਬਹੁਤ ਮੁਸ਼ਕਿਲ ਹੈ ਸਾਰੇ ਮਹੱਲੇ ਅਖੀਰ ਤੱਕ ਸਿੱਖ ਰਹੇ ਉਨ੍ਹਾਂ ਨਾਲ ਸਤਿਗੁਰੂ ਜਾਂ ਗੁਰੂ ਬਾਬਾ ਸਾਹਿਬ ਗੁਰੂ ਨਾਨਕ ਨੇ ਹੀ ਕਿਹਾ ਸਾਰੀ ਬਾਣੀ ਆਪ ਦਸਮ ਦਾਸ ਬਣੇ ਹਨ ਤੋ ਮਹਾਰਾਜ ਨੇ ਇੱਥੇ ਕਹਿਤਾ ਵੀ ਗੁਰੂ ਨਾਨਕ ਵੀ ਜਿਹੜਾ ਹੈ ਜਾਨ ਉਹ ਕਿਹਨਾਂ ਦੀ ਧੂੜ ਮੰਗਦਾ ਜਨ ਨਾਨਕ ਗੁਰਸਿੱਖ ਸਿੱਖ ਗੁਰਸਿੱਖ ਮਿੱਤ ਪਿਆਰੇ ਜੋ ਗੁਰਸਿੱਖ ਮਿੱਤ ਪਿਆਰੇ ਜੋ ਗੁਰਸਿੱਖ ਮਿੱਤ ਪਿਆਰੇ ਇੱਥੇ ਜਣਾ ਖਣਾ ਸੰਤ ਆਪਣੇ ਪਿੱਛੇ ਪੂਛ ਲਾ ਲੈਂਦੇ ਸੰਤ ਦੀ ਸਾਧ ਦੀ ਹੋਰ ਕੁਛ ਨਹੀਂ ਤੇ ਬਰੈਕਟ ਚ ਲੈਣ ਦੇਣਗੇ ਸੰਤ ਬਾਬਾ ਹੋਰ ਕਈ ਕਈ ਪਹੰਡ ਕਰਦੇ ਸਾ ਉਹ ਗੁਰਸਿੱਖ ਤੇ ਉਹ ਕਹਿੰਦੇ ਮਾਮੂਲੀ ਚੀਜ਼ ਹੈ ਉਹ ਗੁਰਸਿੱਖ ਬਣ ਨੂੰ ਇੱਕ ਬਹੁਤ ਭਾਰੀ ਹੱਦ ਤੱਕ ਸਮਝਦੇ ਹੈ ਇੱਥੇ ਮਾਰ ਮੰਗਦੇ ਹੈ ਜਨ ਨਾਨਕ ਜੋ ਗੁਰਸਿੱਖ ਮਿੱਤ ਪਿਆਰੇ ਸਿੱਖੀ ਰਹਿੰਦੇ ਉਹ ਬੋਲਦੇ ਰਹਿੰਦੇ ਨਾਮ ਜਪਦੇ ਰਹਿੰਦੇ ਸਹੀਆਂ ਸਿੱਖ ਗੁਰੂ ਮਿਲਾਈਆਂ
ਗੁਰਮੁਖ ਸਹੀਆਂ ਸਿੱਖ ਗੁਰੂ ਮਿਲਾਈਆਂ
ਗੁਰਮੁਖ ਸਹੀਆਂ ਸਿੱਖ
ਗੁਰੂ ਮਿਲਾਈਆਂ
ਗੁਰਮੁਖ ਸਹੀਆਂ ਸਿੱਖ
ਗੁਰੂ ਮਿਲਾਈਆਂ
ਮਹੱਲਾ ਤੀਜਾ ਲਿਖਦਾ ਗੁਰੂ ਅਮਰਦਾਸ ਸਾਹਿਬ ਆਪ ਐਡੇ ਵੱਡੇ 100 ਸਾਲ ਦੇ ਹੋ ਗਏ ਬਿਰਧ ਬਾਬਾ ਜੀ ਜਿਨ੍ਹਾਂ ਨੂੰ ਸਾਰੀ ਸਿੱਖੀ ਚ ਪਿਤਾ ਜੀ ਕਿਹਾ ਜਾਂਦਾ ਸੀ ਚਿੱਟੇ ਸਾਂਝੇ ਉਮਰ ਦੇ ਹੋ ਗਏ ਸਾਰੇ ਪਰ ਉਹ ਵੀ ਗੁਰਸਿੱਖ ਸਖੀਆਂ ਦੀ ਉਹ ਕਹਿੰਦੇ ਆ ਵੀ ਜਿਹੜਾ ਉਹ ਕਿਹੋ ਜਿਹੀਆਂ ਸਖੀਆਂ ਹਸਤੀ ਸਿਰ ਜੋ ਅੰਕਸ ਹੈ ਅਹਿਰਣ ਜੋ ਸਿਰ ਦੇ
ਹਸਤੀ ਸਿਰ ਜੋ ਅੰਕਸ ਹੈ ਅਹਿਰਣ ਜੋ ਸਿਰ ਦੇ
ਅਹਿਰਣੇ ਜੋ ਸਿਰ ਦੇ ਆ ਗਈ ਸੇਵਾ ਦੀ ਡੈਫੀਨੇਸ਼ਨ ਏਦਾਂ ਨਾਮ ਜਪੇ ਜਿੱਦਾਂ ਥੌੜੇ ਥੱਲੇ ਐਰ ਪਈ ਹੁੰਦੀ ਉੱਤੇ ਦੇ ਸੱਟਾਂ ਤੇ ਸੱਟਾਂ ਸ਼ਬਦ ਦੀ ਸੱਟ ਐਸੀ ਮਾਰੀ ਜਾਏ ਇਹਨੂੰ ਮਤ ਨੂੰ ਹਿੱਲਣ ਨਾ ਦੇ ਉਧਰ ਆਦਰ ਚੰਚਲ ਨਾ ਹੋਣ ਦੇ ਹਸਤੀ ਸਿਰ ਜੋ ਅੰਕਸ ਹੈ ਹਾਥੀ ਦੇ ਉੱਤੇ ਅੰਕਸ ਬਣਦਾ ਲੋਹੇ ਦਾ ਤਾਂ ਤੁਰਦਾ ਮੋਟੇ ਛੋਟੇ ਛੋਟੇ ਨੂੰ ਉਹ ਮੰਨਦਾ ਨੀ ਉਹਦੇ ਸਿਰ ਚ ਫਿਰ ਉਹ ਜਿਹੜਾ ਤੋੜਨ ਵਾਲਾ ਹੁੰਦਾ ਅਖਬਾਰ ਉਹ ਸਿਰ ਚ ਲੋਹੇ ਦਾ ਸੂਆ ਮਾਰਦਾ ਫਿਰ ਉਹ ਤੁਰਦਾ ਉਹਦੇ ਫਿਰ ਖੂਨ ਨਿਕਲਦਾ ਫਿਰ ਕਹਿੰਦੇ ਆ ਤਾਰੇ ਦੇਖ ਕੇ ਰਾਤ ਨੂੰ ਉਹਦੇ ਜ਼ਖਮ ਬੰਦ ਹੋ ਜਾਂਦੇ ਪਰ ਉਹ ਹਾਥੀ ਹੋਰ ਤਰ੍ਹਾਂ ਤੁਰਦਾ ਨੀ ਇਸ ਤਰ੍ਹਾਂ ਮਨ ਨੂੰ ਹਾਥੀ ਨਾਲ ਤਸ਼ਬੀਹ ਦਿੱਤੀ ਮਨ ਮੈਗਲ ਇਹ ਹਾਥੀ ਐਸਾ ਨਿਗਨ ਚੱਕਰ ਅੰਕਸ ਨਾ ਮਾਰਾਂਗੇ ਉਨ ਚੱਕਰ ਇਹਨੇ ਤੁਰਨਾ ਨੀ ਐਨ ਆਪਣਾ ਨੀ ਤੇ ਇਹਨੂੰ ਹਾਥੀ ਵਾਂਗੂ ਕਦੀ ਨੀ ਤੋੜ ਸਕੋਗੇ ਇਸ ਕਰਕੇ ਹਸਤੀ ਸਿਰ ਜੋ ਅੰਕਸ
ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟੀ
ਕਾਲੇ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟੀ ਕਾਲੇ
ਨਾਨਕ ਗੁਰਮੁਖ ਬੁੱਝੀਏ
ਜਾਂ ਆਪੇ ਨਜ਼ਰ ਕਰੇ ਨਾਨਕ ਗੁਰਮੁਖ ਬੁੱਝੀਏ ਜਾਂ ਆਪੇ ਨਜ਼ਰ ਕਰੇ
ਮਹੱਲਾ ਤੀਜਾ ਜਿਨ ਗੁਰਮੁਖੇ ਨਾਮ ਤੇ ਆਇਆ ਆਏ ਤੇ ਪਰਵਾਹ
ਸਾਫ਼ ਹੋ ਗਈ ਸੇਵਾ ਜੇ ਪਹਿਲਾਂ ਕੋਈ ਹੋਰ ਸੇਵਾ ਤੇ ਇੱਥੇ ਕੋਈ ਹੋਰ ਲਿਖ ਸਕਦੇ ਸੇਵਾ ਕੀ ਹੈ
ਜਿਨ ਗੁਰਮੁਖ ਨਾਮ ਪਿਆਰਾ
ਯਾਦ ਰੱਖੋ ਪਾਠ ਕਰਨਾ ਨੀ ਲਿਖਿਆ ਨਿਤਨੇਮ ਕਰਨਾ ਨੀ ਲਿਖਿਆ ਗੁਰਦੁਆਰੇ ਜਾਣਾ ਨੀ ਲਿਖਿਆ ਕੀਰਤਨ ਕਰਨਾ ਨੀ ਲਿਖਿਆ ਕਕਾਰ ਪਾਉਣੇ ਨੀ ਲਿਖੇ ਸਭ ਕੁਛ ਸੇਵਾ ਕੀ ਹੈ
ਹਸਤੀ ਸਿਰ ਜੋ ਅੰਕਸ ਹੈ
ਮੈਂ ਤੇ ਕਹਿੰਦਾ ਹੁਣ ਬਾਤ ਪਾਵਾਂ ਕੁੜ ਕੁੱਤੋਂ ਦੀ ਸਿਰ ਠਾਂ ਤੇ ਲੱਤਾਂ ਉੱਤੋਂ ਦੀ ਭਾਵੇਂ ਕਰੀ ਫਿਰ ਸਾਰੀ ਸਿੱਖੀ ਚ ਜਿਨ ਚੱਕਰ ਤੂੰ ਜਿਨ ਗੁਰਮੁਖ ਨਾਮ
ਗੁਰਮੁਖ ਨਾਮ
ਜੇ ਤੇ ਤੂੰ ਨਾਮ ਜਪ ਗਿਆ ਤੇਰੀਆਂ ਕੋਲਾਂ ਤਰ ਜਾਣਗੇ ਜੇ ਕੋਲਾਂ ਨੂੰ ਗਾਲਣਾ ਤੇ ਗਾਲੀ ਚੱਲ ਤੂੰ ਹੋਰ ਨਾਮ ਤੋਂ ਬਗੈਰ ਜੋ ਕੰਮ ਕਰੀ ਜਾਣਾ ਸਿੱਖੀ ਚ ਕਿਉਂ ਕੋਲ ਕਾਹਦੇ ਨਾ ਉਧਰ ਨਹੀਂ
ਨਾਨਕ ਕੁੱਲ ਉਧਾਰੇ ਆਪਣਾ
ਦਰਗਹਿ ਪਾਵੇ ਮਾਂ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਾਂ
ਜਿਨ ਗੁਰਮੁਖ ਨਾਮ
ਭੁਲੇਖਾ ਕੀ ਐਡਾ ਵੱਡਾ ਕੁਹਰ ਤੋਲਿਆ ਇਸ ਹਿਸਟਰੀ ਨਾਲ ਤੇ ਉਹਦੀ ਬਾਣੀ ਹੈ ਜਿਹਦੇ ਸਿਰ ਦੇ ਉੱਤੇ 12 ਸਾਲ ਗਾਗਰ ਰੱਖੀ ਵੀ ਗੁਰੂ ਅਮਰਦਾਸ ਸਾਹਿਬ ਨਾਲ ਗਾਗਰ ਢੋਈ ਸੀ ਫਿਰ ਉੱਥੇ ਥਾਂ ਬਣਾਇਆ ਜੀ ਇੱਥੇ ਪਹਿਲਾਂ ਪੁੱਠੇ ਪੈਰੀ ਚੱਲਦੇ ਸੀ, ਉਧਰ ਨੂੰ ਮੂੰਹ ਕਰਕੇ ਇੱਥੇ ਫਿਰ ਸਾਹ ਲੈਂਦੇ ਸੀ ਕਿਉਂਕਿ ਬਿਰਧ ਸੀ, ਫਿਰ ਬਿਆਸ ਤੱਕ ਜਾਂਦੇ ਸੀ। ਬੜਾ ਦੂਰ ਦਾ ਰਾਸਤਾ ਮੈਂ ਦੇਖਿਆ, ਸਾਡੇ ਹੀ ਵੰਗਾਂ ਨੇ ਉੱਥੇ ਬਾਂਗੜਦੀਆਂ ਚੋਂ ਸਾਰਾ ਖੰਡੂਰ ਸਾਹਿਬ ਜਾਂ ਸਾਰਾ ਹੈ ਉਹ ਉੱਥੇ ਇੱਕ ਥੜੀ ਜੀ ਬਣਾਈ ਹੈ ਆਪੇ, ਤੇ ਉਹ ਕਹਿੰਦੀ ਜੀ ਇੱਥੇ ਗਾਗਰ ਰੱਖ ਦਿੰਦੇ ਸੀ ਤੇ ਇੱਥੇ ਫਿਰ ਮਹਾਰਾਜ ਮੈਂ ਤੈਨੂੰ ਪਿੱਠ ਦੇਣ ਲੱਗਾ ਤੇ ਤੂੰ ਨੌਜਵਾਨ ਹੈ, ਬੜਾ ਤਾਜ਼ਾ ਹੈ, ਰਿਸ਼ਟ ਪੁਸ਼ਟ ਥੋੜੇ ਜੇ ਸਾਲਾਂ ਦਾ ਮੁੰਡਾ, ਮੈਂ 64 ਸਾਲ ਦਾ ਬੁੱਢਾ ਲੱਗਾ ਤੇਰੀ ਸੇਵਾ, ਮੈਂ ਤੈਨੂੰ ਦਰਿਆ ਦਾ ਪਾਣੀ ਲਿਆ ਕੇ ਨਲਾਇਆ ਕਰੂੰਗਾ ਕਿਉਂਕਿ ਤੂੰ ਮੇਰਾ ਗੁਰੂ ਹੈ ਤੇ ਤੂੰ ਛੋਟੀ ਉਮਰ ਦਾ, ਮੈਂ ਜਾ ਕੇ ਤੇ ਗਾਗਰ ਭਰ ਕੇ ਲਿਆ ਕਰੂੰ। ਇਹਨਾਂ ਸਾਹ ਜਿਹੜਿਆਂ ਨਾ ਜੇ ਆਪਣੀ ਸੇਵਾ ਡੇਰਿਆਂ ਦੀ ਜਾਂ ਸਭ ਕੁਛ ਸੇਵਾ ਦਾ ਮਤਲਬ ਨਾ ਸਮਝ ਕੇ ਫਿਰ ਉਹ ਦਰਿਆ ਚ ਜਾਂਦੇ ਸੀ ਜੀ, ਉੱਥੇ ਗਾਗਰ ਚੁਕਾਉਣ ਵਾਲਾ ਕੋਈ ਨਹੀਂ ਸੀ ਹੁੰਦਾ। ਫਿਰ ਕਹਾਣੀ ਬਣਾਈ ਹੈ ਜੀ, ਮਹਾਰਾਜ ਠੰਡੇ ਪਾਣੀ ਚ ਵੀ ਪਹਿਲਾਂ ਚੁੱਭੀ ਮਾਰ ਲੈਂਦੇ ਸੀ ਫਿਰ ਗਾਗਰ ਨੂੰ ਥੱਲੇ ਲਿਜਾ ਕੇ, ਕਿਉਂਕਿ ਪਾਣੀ ਚ ਜਿਹੜੀ ਗਾਗਰ ਦਾ ਭਾਰ ਹੌਲਾ ਹੋ ਜਾਂਦਾ ਕਿਉਂਕਿ ਪਾਣੀ ਚ ਡੋਬ ਦੋ, ਫਿਰ ਉਥੋਂ ਬਾਅਦ ਚੱਕਣੀ ਹੋ ਤੇ ਸੌਕੀ, ਫਿਰ ਥੱਲਿਓ ਦੀ ਵੜ ਕੇ ਕੱਪੜੇ ਪੇਂ ਕੇ ਫਿਰ ਸਿਰ ਤੇ ਰੱਖਦੇ ਸੀ, ਫਿਰ ਉਹ ਲਿਆਉਂਦੇ ਸੀ ਕੱਲੀ ਗਾਗਰ। ਉਹ ਲਿਆ ਕੇ 12 ਸਾਲ ਗਾਗਰ, ਸਾਲ ਬਾਅਦ ਇੱਕ ਪਰਨਾ ਦਿੰਦੇ ਸੀ ਮਹਾਰਾਜ, ਉਹ ਪਰਨਾ ਪਰਨੇ ਤੇ ਪਰਨਾ ਹੀ ਲਪੇਟੀ ਜਾਂਦੇ ਸੀ ਤੇ 12 ਸਾਲ 12 ਪਰਨੇ ਹੋ ਗਏ ਸਿਰ ਤੇ ਰੱਖੇ, ਉਹਨਾਂ ਦਾ ਬਿੰਨੂ ਬਣਾ ਕੇ ਗਾਗਰ ਲਈ ਆਉਂਦੇ ਸੀ। ਫਿਰ ਉਹਨਾਂ ਚ ਕੀੜੇ ਪੈ ਗਏ ਸਿਰ ਚ, ਉਹ ਫਿਰ ਕੀੜੇ ਬਾਹਰ ਜਰਮ ਚੱਲਣ ਤੇ ਉਹਨਾਂ ਨੂੰ ਚਿੱਕ ਚਿੱਕ ਕੇ ਬੜੇ ਬ੍ਰਹਮ ਬੇਤਾ ਸੀ, ਤੈਨੂੰ ਬਾਹਰ ਭੁੱਖੇ ਮਰ ਜਾਓਗੇ, ਉਹਨੂੰ ਫਿਰ ਕੀੜਿਆਂ ਨੂੰ ਸਿਰ ਚ ਪਾ ਲੈਂਦੇ। ਮੈਂ ਤੁਹਾਨੂੰ ਕਹਾਣੀ ਸੱਚ ਦੱਸਦਾ, ਉਹ ਐਡੇ ਵੱਡੇ ਬ੍ਰਹਮ ਹੋ ਗਏ ਸੀ ਭਾਈ, ਉਹਨਾਂ ਨੂੰ ਉਹ ਸਭ ਕੁਛ 12 ਪਰਨੇ ਪਰਨੇ ਤੇ ਪਰਨਾ ਬੰਨੀ ਜਾਂਦੇ ਸੀ ਸੇਵਾ, ਇਸੇ ਕਰਕੇ ਤੇ ਸਾਰੇ ਗੁਰਦੁਆਰਿਆਂ ਚ ਲੱਸੀਆਂ ਨਾਲ ਸਭ ਕੁਛ ਧੋਣ ਡਾਏ ਸਵੇਰੇ ਸਵੇਰੇ ਉੱਠ ਕੇ ਸਾਰੇ। ਉਹ ਫਿਰ ਉਹ ਮਹਾਰਾਜ ਨਾ ਫਿਰ 12ਵੇਂ ਸਾਲ ਚ ਆਣ ਕੇ ਨਾ ਉਹ ਫਿਰ ਜੁੜਾਈ ਦੀ ਖੱਡੀ ਚ ਡਿੱਗ ਪਏ, ਬੜਾ ਮੀਂਹ ਸੀ, ਉਹਨਾਂ ਨੇ ਗਾਗਰ ਨੀ ਡਿੱਗਣ ਦਿੱਤੀ ਤੇ ਅੰਦਰੋਂ ਜੁਲਾਈ ਕਹਿੰਦੀ, ਦੋਨੋਂ ਸੁੱਤੇ ਸੀ, ਬਾਰਿਸ਼ ਹੋ ਰਹੀ ਸੀ, ਉਹ ਢਾਰਾ ਜਿਹਾ ਬਣਾ ਕੇ ਜਿੱਥੇ ਉਹ ਕੁੱਚ ਬਾਹੁੰਦੇ ਹੁੰਦੇ ਆ, ਉਹ ਤਾਂ ਨਸਿਆ ਕੁੱਚ ਟੋਨੀ ਨੂੰ ਪੁੱਛ, ਉਹਨਾਂ ਦੀ ਕੁੱਚ ਗੁਆਚ ਜਾਏ ਨਾ ਤੇ ਉਹ ਜਲਾ ਆਉਂਦੀ, ਉਹ ਕਹਿੰਦੇ ਤੇਰੀ ਕੁੱਚ ਵੀ ਕੁੱਚ ਕਿੱਥੇ ਆ, ਉਹ ਕਹਿੰਦਾ ਫਲਾਨੇ ਨੂੰ ਪੁੱਛ, ਉਹ ਕਹਿੰਦਾ ਉਹ ਕੁੱਚ ਇਹ ਐਸੀ ਸਾਡੇ ਪਿੰਡ ਕੋ ਅਸੀਂ ਰਹਿਣ ਵਾਲੇ ਆ, ਉਹ ਜਲਾਏ ਜੁਲਾਈ, ਉਹ ਕਹਿੰਦੇ ਉਹ ਕਿਹੜਾ ਇਸ ਵੇਲੇ ਨੀਂਦ ਖਰਾਬ ਕਰਨ ਡਿਆ, ਉਹ ਕਹਿੰਦੇ ਉਹ ਅਮਰੂ ਨਸਾਵਾਂ ਹੋਣਾ ਜਿਹਨੂੰ ਕੋਈ ਥਾਂ ਨੀ। ਤੇ ਮਹਾਰਾਜ ਅੱਗਿਓ ਬੋਲੇ, ਓਏ ਭਲੇ ਲੋਕੋ, ਮੇਰੇ ਵਰਗਾ ਥਾਂ ਪਗਲੇ ਕਿੰਨੂ ਹੈ, ਤੇ ਉਹ ਪਗਲੀ ਹੋ ਗਈ, ਬਾਹਰ ਕੱਪੜੇ ਪਾੜ ਕੇ ਚਲੇ ਗਏ। ਮਹਾਰਾਜ ਆਏ, ਤੈਨੂੰ ਨਥਾਵਾਂ ਗਿਆ, ਲਿਆ ਤੈਨੂੰ ਅੱਜ ਥਾਵਾਂ, ਨਥਾਵਿਆਂ ਦਾ ਥਾਂ, ਨਿਮਾਣਿਆਂ ਦਾ ਮਾਣ, ਨਿਦਾਣਿਆਂ ਦਾ ਨਿਦਾਣ, ਨਤਾਣਿਆਂ ਦਾ ਤਾਣ, ਵਾਰ ਦਿੰਦੇ ਗਏ, ਫਿਰ ਚਿੱਟੇ ਕੱਪੜੇ ਪਾਏ, ਸਭ ਹਟਾਤੀ, ਦੁਨੀਆਂ ਹੈਰਾਨ ਹੋ ਗਈ। ਉਹ ਜਿੱਦਾਂ ਮਹਾਰਾਜ ਉਹਨਾਂ ਨੂੰ ਵੇਟ ਲਿਫਟਿੰਗ ਦੀ ਤਿਆਰੀ ਕਰਾ ਰਹੇ ਸੀ ਉਸ ਬੁੱਢੇ ਨੂੰ, ਇੰਨਾ ਭਾਰ ਚੱਕਿਆ ਕਰ ਰੋਜ਼ ਸਾਰਾ, ਉਹਨੂੰ ਕੋਈ ਸ਼ਬਦ ਸ਼ੁਬਦ ਦੀ ਆ ਕੋਈ ਬ੍ਰਹਮ ਗਿਆਨ ਨਹੀਂ ਸੀ ਦਿੰਦੇ ਇੰਨੇ ਸਾਲਾਂ ਚ ਗੁਰੂ ਅੰਗਦ। ਉਹਨਾਂ ਨੂੰ ਜਿੱਦਾਂ ਮੈਂ ਦੱਸਿਆ ਵੀ ਗੁਰੂ ਅੰਗਦ ਨਾ ਉਹਦੇ ਜੰਮੇ ਲਾਇਆ ਜੀ, ਉਹ ਜਿਮਨਾਸਟਿਕ ਹੀ ਕਰਦੇ ਸੀ, ਡਾਈਵਿੰਗ ਸਿੱਖਦੇ ਸੀ, ਉਹ ਪੁਰਾਣੇ ਚਵੱਚਿਆਂ ਚ ਨਾ ਚੁੱਭੀ ਮਾਰ ਕੇ ਕੌਲਾ ਕੱਢ ਲਿਆਉਂਦੇ ਸੀ, ਫਿਰ ਕੱਪੜੇ ਧੋਂਦੇ ਸੀ ਤੇ ਕਹਿੰਦੇ ਸੀ ਕਿੰਨਾ ਕੁ ਦਿਨ ਹੋਇਆ, ਉਹ ਕਹਿੰਦੇ ਮਹਾਰਾਜ ਜਿੰਨਾ ਕੁ ਤੁਸੀਂ ਰਾਤ ਲੰਘਾਤੀ ਉਨੀ ਲੰਘ ਗਈ, ਜਿੰਨੀ ਹੈਗੀ ਹੈ ਉਹ ਹੈਗੀ ਹੈ। ਉਹ ਅੰਗਦਾ ਲੈਣ ਆ ਜਾ, ਮੇਰੇ ਕੱਪੜੇ ਬਾਹਰ ਸੁੱਕਣੇ ਪਾ ਦੇ। ਉਹ ਪੁੱਤਾਂ ਨੂੰ ਕਿਹਾ, ਪੁੱਤ ਕਹਿੰਦੇ ਜੀ ਬਾਹਰ ਤੇ ਰਾਤ ਹੈ ਬਾਬਾ, ਇਹਦਾ ਕੁਛ ਸਕਰੂ ਢਿੱਲਾ ਹੋ ਗਿਆ। ਉਹ ਕਹਿਣ ਲੱਗੇ, ਯਾਰੇ ਰਾਤ ਨੂੰ ਕੱਪੜੇ ਬਾਹਰ ਕਹਿਣ ਡਿਆ ਸੁੱਕਣੇ ਪਾ ਦੇ, ਲੈਣੇ ਆ ਇਸ਼ਾਰਾ ਕੀਤਾ ਉਹਨੇ, ਫਟ ਜਾ ਕੇ ਤੇ ਰਾਤ ਨੂੰ ਸੁੱਕਣੇ ਪਾ ਦਿੱਤੇ। ਮਤਲਬ ਟੈਸਟ ਦੱਸੇ ਹੈ ਵੀ ਗੁਰੂ ਅੰਗਦ ਨੂੰ ਟੈਸਟ ਲੈ ਰਹੇ ਸੀ, ਔਰ ਉਸ ਤੋਂ ਬਾਅਦ ਮੁਰਦਾ ਖਾਣ ਲਈ ਕਿਹਾ, ਉਹ ਸਾਰੇ ਭੱਜ ਗਏ, ਬਾਬਾ ਬੁੱਢਾ ਵੀ ਭੱਜ ਗਿਆ, ਇਹ ਤੇ ਉਹਦਾ ਵੀ ਨਾਂ ਹੁੰਦਾ ਉਸ ਮਹਾਂਪੁਰਖ ਦਾ ਵੀ, ਉਹ ਵੀ ਭੱਜ ਗਿਆ। ਤੇ ਫਿਰ ਲੈਣੇ ਨੂੰ ਕਹਿਣ ਲੱਗੇ, ਲੈਣੇ ਹਾਂ ਲੈਣਾ ਫਟ, ਕਦੀ ਸਿਰ ਵਾਲੀ ਜਾਵੇ ਕਦੀ ਪੈਰ ਵਾਲ, ਕਹਿੰਦੇ ਤੈਨੂੰ ਤੂੰ ਹੁਕਮ ਨੀ ਮੰਨਦਾ, ਕਹਿੰਦਾ ਨਹੀਂ ਮਹਾਰਾਜ ਮੈਂ ਦੱਸੋ ਸਿਰ ਨੂੰ ਖਾਵਾਂ ਕਿ ਪੈਰ ਵਾਲ ਨੂੰ ਖਾਵਾਂ। ਉਹ ਫਿਰ ਕਹਿੰਦੇ ਲੈਣੇ ਹਾਂ ਤੂੰ ਚਾਦਰ ਤੇ ਚੱਕ, ਉਹ ਮੁਰਦਾ ਨਾ ਉਹਦੇ ਉੱਤੇ ਕੜਾ ਪ੍ਰਸ਼ਾਦ ਪਿਆ ਤੇ ਉੱਥੇ ਸਾਰਾ ਲੈਣਾ ਸਾਰੇ ਟੈਸਟਾਂ ਚ ਪਾਸ ਹੋ ਗਿਆ। ਮਤਲਬ ਐਡੇ ਉਹਦੇ ਡੂੰਘੇ ਸ਼ਲੋਕ, ਦੇਖਿਆ ਆਖ ਬੁਝਾਇਆ ਸਿਫਤੀ ਸੱਚ, ਐਡੇ ਵੱਡੇ ਸ਼ਲੋਕ ਔਰ ਸਾਰਾ ਉਹ ਗਿਆਨ ਨੀ ਸਟੋਰੀਆਂ ਨਾ ਦੇਣਾ, ਪਰ ਹੋਰ ਹੀ ਸਟੋਰੀ ਜੋੜ ਕੇ ਉਹ ਸੇਵਾ ਉਹ ਦੱਸ ਦੇਣੀ। ਆਹ ਦੇਖ ਲੋ ਜਿਹੜੀ ਸੇਵਾ ਲਿਖ ਰਹੇ ਨੇ ਮਹਾਰਾਜ, ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਬਾਣੀ ਹੈ, ਉਹ ਕਿਹੜੀ ਸੇਵਾ ਕਰ ਰਹੇ ਹੈ।
ਹਸਤੀ ਸਿਰ ਜੋ ਸੰਕਸ ਹੈ
ਗਾਗਰ ਥੱਲੇ ਦੇ ਕਿਹਾ ਵੀ ਗਾਗਰ ਥੱਲੇ ਸਿਰਦੇ ਹੋਏ ਨੀ ਸਾਲ ਮਹਾਰਾਜ ਹਸਤੀ ਸਿਰ ਜੋ ਇਹਨਾਂ ਲੋਕਾਂ ਨਾਲ ਨਹੀਂ ਹਟਣਾ। ਸਿੱਖੀ ਦੇ ਵਿਚ ਐਡਾ ਵੱਡੀ ਗਲਤ ਚੈਨਲ ਚੱਲ ਰਹੀ ਹੈ ਸੇਵਾ ਦੀ, ਕੋਈ ਸਮਝ ਨਹੀਂ ਰਿਹਾ। ਸਾਰੀ ਸਿੱਖੀ ਨਾਮ ਜਪਣ ਤੋਂ ਪਰੇ ਹੋ ਕੇ, ਬਾਣੀ ਤੋਂ ਪਰੇ ਹੋ ਕੇ ਕੋਈ ਨੀ ਵਿਚਾਰਦਾ। ਔਰ ਡੇਰਿਆਂ ਦੇ ਡੇਰੇ ਬਣੀ ਜਾਂਦੇ, ਉਹ ਸੇਵਾ ਹੋ ਰਹੀ ਹਰ ਥਾਂ। ਮਹਾਰਾਜ ਕਹਿ ਰਹੇ ਹਸਤੀ ਕੱਲ ਦੀ ਸ਼ਬਦ ਚੌਂਕੀ ਤਾਂ ਅਸੀਂ ਐਲਾਨੀਆਂ ਕਿਹਾ ਸੀ ਵੀ ਸਿੱਧਾ ਨਾ ਸਵਾਲ ਕੀਤਾ ਤੇਰਾ ਕਵਨ ਉਹ ਬਾਬਾ ਉਹ ਸਿੱਧਾ ਨੇ ਕਿਹਾ ਤੇਰਾ ਕਿਹੜਾ ਗੁਰੂ ਹੈ? ਉਹ ਕਹਿੰਦਾ ਗ੍ਰੰਥ ਗੁਰੂ ਪਾਠ ਧੁਨ ਗ੍ਰੰਥ ਨਾ ਗਲਤ ਹੈ ਬਈ ਇਹ ਗ੍ਰੰਥ ਥੋੜਾ ਲਿਖੇ ਉੱਥੇ ਲਿਖੇ ਆ ਸ਼ਬਦ
ਸੁਰਤ ਧੁਨ
ਉਹ ਕਹਿੰਦੇ ਨਹੀਂ ਜੀ ਸ਼ਬਦ ਦਾ ਜਾਪ ਕੀ ਹੈ ਪਾਠ ਧੁਨ ਕਰੇ ਬਾਣੀ ਦੀ ਪਾਠ ਦੇ ਜੀ ਘੂੰ ਘੂੰ ਜੀ ਸਾਨੂੰ ਮਿਲ ਜਾਣਾ ਸਭ ਕੁਝ ਦੇ ਬਾਣੀਆਂ ਤੇ ਜੋਰ ਨਿਤਨੇ ਮਹਿਲਾ ਪਾਠ ਉਹ ਭਾਈ ਅਸੀਂ ਇਹ ਨੀ ਕਹਿੰਦੇ ਪਾਠ ਨਾ ਕਰੋ ਪਰ ਸਮਝੇ ਸੂਝੇ ਪੜ ਪੜ ਬੂਝੇ ਵਿਚੋਂ ਸਮਝਣਾ ਹੈ ਸਮਝਣ ਦੀ ਗੱਲ ਇਹੋ ਹੀ ਹੈ ਵੀ ਮਹਾਰਾਜ ਨਾ ਹਰ ਥਾਂ ਇਹੋ ਹੀ ਕਹਿਣਾ ਹਸਤੀ ਸਿਰ ਜੋ ਨਾਲ ਵੀ ਨਾਮ ਜਪੇ ਜੀਭ ਨਾਲ ਤੇ ਮਨ ਨੂੰ ਵੀ ਰੋਕ ਕੇ ਰੱਖੇ ਉਹ ਕੀ ਹੈ ਭਾਈ ਰੇ ਰਾਮ ਕਹੋ ਚਿਤ ਲਾਏ ਰਾਮ ਕਹੋ ਚਿਤ ਲਾਏ ਹਸਤੀ ਸਿਰ ਜੋ ਅੰਤ ਸਹਾਇ ਸਹਿਰਣੇ ਫਿਰ ਜੀ ਉਹਨਾਂ ਨੇ ਅਗਲਾ ਸ਼ਿਗਿਰਦ ਪੈਦਾ ਕੀਤਾ ਗੁਰੂ ਰਾਮਦਾਸ ਸਾਹਿਬ ਨੂੰ ਗੱਦੀ ਕਿੱਦਾਂ ਮਿਲੀ ਜਦੋਂ ਗੁਰੂ ਅਮਰਦਾਸ ਸਾਹਿਬ ਲੈ ਫਿਰ ਸੱਸ ਨੂੰ ਵਾਂਗੂ ਬਦਲੇ ਉਹਨੇ ਵੀ ਜਿੱਦਾਂ ਪਹਿਲਾਂ ਉਹੋ ਹੀ ਸੱਸ ਪਹਿਲਾਂ ਨੂੰਹ ਬਣ ਕੇ ਆਉਂਦੀ ਹੈ ਜਦੋਂ ਉਹ ਸੱਸ ਬਣ ਜਾਂਦੀ ਫਿਰ ਉਹ ਆਪਣੇ ਬਦਲੇ ਅਗਲੀ ਨੂੰਹ ਕੋਲੋਂ ਕੱਢਦੀ ਇਹ ਸੱਸੀ ਤੇ ਫਿਰ ਕਿੰਨੂ ਵਾਕ ਇਹ ਦੁਨੀਆਂ ਚ ਚੱਲੀ ਆਈ ਹੈ ਬਾਣੀ ਚ ਵੀ ਆਉਂਦਾ ਵੀ ਸੱਸੂ ਤੇ ਫਿਰ ਕਿੰਨੀ ਵਾਕ ਮਤਲਬ ਸਾਰੀਆਂ ਚੀਜ਼ਾਂ ਆਮ ਨੀ ਆਮ ਜਿਹੜੇ ਪਬਲਿਕ ਚੀਜ਼ ਵਰਤ ਰਹੀ ਆ ਮਹਾਰਾਜ ਨੇ ਉਹ ਲਿਖਿਆ ਵੀ ਸੱਪ ਨੂੰ ਤੇ ਇੱਕ ਸੱਸਾ ਤੇ ਸੱਸ ਨੂੰ ਦੋ ਸੱਸੇ ਉਹ ਜਿਸ ਵੇਲੇ ਉਹ ਆਇਆ ਉਹਨੇ ਲਿਆ ਬਦਲਾ ਫਿਰ ਉਹਨੇ ਗੁਰੂ ਰਾਮਦਾਸ ਤੇ ਉਹਦੇ ਜਿੰਨੇ ਜਵਾਈ ਸੀ ਨਾ ਤਿੰਨ ਚਾਰ ਉਹਨਾਂ ਨੂੰ ਕਿਹਾ ਯਾਰ ਮੈਂ ਬੁੱਢਾ ਹੋ ਗਿਆ ਕੋਈ ਥੜੇ ਬਣਾਓ ਮੇਰੇ ਬਹਿਣ ਲਈ ਉਹ ਸਾਰਾ ਦਿਨ ਉਹਨਾਂ ਨਾਲ ਥੜੇ ਬਣਾਉਂਦੇ ਰਹਿਣਾ ਜੁਆਈਆਂ ਨਾਲ ਲਹਿਦਾ ਲਹਿਦਾ ਫੀਲਡ ਮਰ ਲਿਆ ਉਥੇ ਲੱਗ ਗਏ ਦਿਹਾੜੀ ਐਨ ਉਹ ਜਿੱਦਾਂ ਇੱਟਾਂ ਚੋਣ ਵਾਲੇ ਲੱਗਦੇ ਉਹਨਾਂ ਨਾਲ ਜੀ ਬਾਕੀ ਸਿੱਖ ਲਾ ਕੇ ਹਰ ਇੱਕ ਨਾਲ ਥੜੇ ਬਣਾਉਣੇ ਥੋੜੇ ਗੁਰੂ ਰਾਮਦਾਸ ਸਾਹਿਬ ਨੇ ਵੀ ਸ਼ਾਮ ਤੱਕ ਥੜਾ ਬਣਾ ਲਿਆ ਬਾਕੀ ਜੁਆਈਆਂ ਨਾਲ ਵੀ ਬਣਾ ਲਏ ਗੁਰੂ ਰਾਮ ਅਮਰਦਾਸ ਸਾਹਿਬ ਫਿਰ ਇੰਸਪੈਕਸ਼ਨ ਤੇ ਪਹੁੰਚੇ ਸ਼ਾਮ ਨੂੰ ਉਹ ਪਹਿਲੇ ਜਵਾਈ ਨੂੰ ਕਹਿੰਦੇ ਯਾਰ ਆ ਕਿਦੋਂ ਥੜਾ ਬਣਾਇਆ ਟਾਲੇ ਨੂੰ ਉਹ ਕਹਿੰਦਾ ਜੀ ਤੁਸੀਂ ਕਿਹੜੇ ਬੰਨੇ ਉਹ ਨੁਕਸ ਹੈ ਮੈਂ ਉਹ ਕੱਢ ਦਿੰਨਾ ਉਹਨੇ ਅੱਗਿਓ ਇਹ ਜਵਾਬ ਦਿੱਤਾ ਕਿ ਉਹ ਪੁਰਪੜੀ ਦੇ ਲਾਗੇ ਹੱਥ ਲਿਜਾ ਕੇ ਕਹਿਣ ਲੱਗਾ ਵੀ ਇਹਦਾ ਹਿੱਲ ਗਿਆ ਕੁਛ ਮਹਾਰਾਜ ਗਾਂਹ ਚਲੇ ਗਏ ਉਹਨੇ ਢਾਇਆ ਹੀ ਨਾ ਦੂਸਰੇ ਜਵਾਈ ਵਾਲੇ ਚਲੇ ਗਏ ਉਹ ਕਹਿੰਦੇ ਆ ਤੂੰ ਥੜਾ ਬਣਾਇਆ ਕਿ ਮਖੌਲ ਕੀਤਾ ਮੈਨੂੰ